जग्यासा ते बहबलता। इको अंकार वाहेगुरु जी की फतेह। मेरे सरल चित प्यारे वीर भाई नार सिंह जी, इस तो प्रथम आप दी तीव्र इच्छामई खिचावट दे प्रायण होके दास अपना मुल्तान वाला बिरतांत ते साधु वाला बाकी रहिंदा हाल वखो वख पत्रां विच लिख के पठा चुका है। हुण आप दी इच्छा अनुसार संखेप लड़ीवार तोरा तोरदा हाँ। साधु वाली कहानी दे सिलसिले तो अगां फिर इउं तोरा तुरदा है। मेरे पिता होरां ने मेरी फस फसाई दा प्रबंध विडाणी चाकरी दी पंजाली गल पाउण निमित अजे चितव्या ही सी कि डिप्टी कमिश्नर लुधियाणा दा परवाना मेरे नाम आ गया कि तैनू 70 दमड़े माहवार उत्ते आरजी तौर पर प्लेग इनकलूटिंग ऑफिसर, प्लेग दा टीका लाउण वाले अफसर दा परसनल असिस्टेंट नियत करके समराले दी तहसील विच भेजा जांदा है। मेरे नाल ही मेरे बड़े भराता सरदार हरवंस सिंह जी दे नाम भी अजिहा परवाना आया ते उन्हां नू जगरावां दी तहसील विच लाया गया। मैनू सरबत सरबंधियां ते सिंह सज्जणा खास करके पिता होरां दी आग्या मन के यह बद्दे चट्टी भरन वाली शट चुकनी ही पई अते पिता होरां ने मैनू घेर करके दलील नाल कैल कर ही लिया कि खलको खुदा दी सेवा करनी खालक दी सेवा ही है अते उस दे रिझावन दा उत्तम वसीला एक ए है। इस हल्लाशेरी नाल मैं तुर पिया। भावें सिंघ अजे नहीं सजिया सी परंतु मोने नड़ी मार दे हथों छकण वाली रहत रहने दी कमाई पहलों ही करन लग पिया सी। इस करके अपने नाल एक लांगरी जो केसाधारी सी ते नड़ी मार नहीं सी लैके तुर पिया। मैं इनाकुलेटिंग अफसर दे पास जा पुजा जो उस वक्त दौरा करदा करदा खेड़ी नगर विच मुकीम सी। ए उन्ना प्लेग इनकुलेटिंग अफसरा विचो सी जो पंजाब विच पहली प्लेग पैन सार वलायतों खास तौर पर मंगाए गए सन अते हरेक तहसील विच जिलेवार तैनात किए गए सन। अंग्रेजी बोली बिना होर कोई बोली बोलनी नहीं जानते सन। इस करके अंग्रेजी बोलचाल विच प्रवीण अंग्रेजी विद्या दे पढ़ाकू परसनल असिस्टेंट इन्हां दे नाल लाए गए सन। मैं अजे सजरा ही कॉलेज तो निकलिया सी इसलिए उस वक्त अंग्रेजी विच गिटमिट दी खासी मुहारत सी। मैथों पहलां जो नायब तहसीलदार उस दे नाल तैनात सी ओ अंग्रेजी ना पढ़िया होण करके गिटमिट करनी नहीं जानदा सी। सो मैं उस तों जा चार्ज लिया। बड़ा तकड़ा अमला प्लेग इनकलूटिंग ऑफिसर दे नाल रहिंदा सी। सब दी रसद आदिक दा प्रबंध परसनल असिस्टेंट दी ड्यूटी तों बिना मेरे सपुरद सी। पहले ही दिन जो औख मेरे सामने आई ਉਹ ਇਹ ਸੀ ਕਿ ਜਦੋਂ ਡੇਰੇ ਦੀ ਰਸਤ ਆਦਿਕ ਦਾ ਹਿਸਾਬ ਚੁਕਾਇਆ ਤਾਂ ਫਰਜ਼ੀ ਰਸੀਦਾਂ ਵਾਲੀ ਗੜਬੜ ਅਤੇ ਮਲਵਾ ਫੰਡ ਵਿੱਚੋਂ ਮੁਫਤਖੋਰੀ ਦਾ ਝਮੇਲਾ ਮੇਰੇ ਪੇਸ਼ ਹੋਇਆ। ਜੈਸੇ ਕਿ ਪਹਿਲਾਂ ਤੋਂ ਹੀ ਇਹ ਵਹਿਵਤ ਬੱਝੀ ਤੁਰੀ ਆਉਂਦੀ ਸੀ ਕਿਉਂਕਿ ਦੌਰਾ ਮੇਰੇ ਆਉਣ ਤੋਂ ਪਹਿਲਾਂ ਹੀ ਸ਼ੁਰੂ ਹੋ ਚੁੱਕਾ ਸੀ ਅਤੇ ਉਸ ਪਿੰਡ ਵਿੱਚ ਕਈ ਦਿਨ ਰਹਿਣ ਕਰਕੇ ਮੁਫਤਖੋਰ ਸਟਾਫ ਮਨ ਭਾਉਂਦੇ ਗੁਲਸ਼ਰੇ ਉਡਾਉਂਦਾ ਰਿਹਾ ਜਿਸ ਦਾ ਸਾਰਾ ਭਾਰ ਮਲਵਾ ਫੰਡ ਦੇ ਸਿਰ ਪਿਆ ਅਤੇ ਅੱਗੇ ਵੀ ਹਰ ਇੱਕ ਪਿੰਡ ਵਿੱਚ ਇਵੇਂ ਜੁੱਕੂ ਪੈਂਦਾ ਆਇਆ ਸੀ। ਮੈਂ ਜੋ ਖਾਲਕ ਦੀ ਖਲਕਤ ਦੀ ਸੇਵਾ ਕਰਨ ਵਾਲੇ ਖਿਆਲ ਵਿੱਚ ਆਇਆ ਸੀ ਇਹ ਹਣਹੋਣੀ ਗੱਲ ਸਹਾਰ ਨਾ ਸਕਿਆ। ਸਾਰੇ ਅਮਲੇ ਨੂੰ ਜਿਸ ਵਿੱਚ ਅਸਿਸਟੈਂਟ ਸਰਜਨ, ਹੈੱਡ ਕਲਰਕ, ਕੰਪਾਊਂਡਰ ਆਦਿਕ ਵੀ ਸ਼ਾਮਿਲ ਸਨ ਆਪਣੇ ਸਾਹਮਣੇ ਬੁਲਾਇਆ ਅਤੇ ਉੱਧਰੋਂ ਪਿੰਡ ਦੇ ਨੰਬਰਦਾਰਾਂ ਨੂੰ ਦੁਕਾਨਦਾਰ ਬਾਣੀਏ ਸਮੇਤ ਬੁਲਾਇਆ। ਸਭ ਦਾ ਅੱਡੋ ਅੱਡ ਲੇਖਾ ਚੁਕਾਇਆ। ਸਭ ਤੋਂ ਪਹਿਲਾਂ ਆਪਣੇ ਇੱਕ ਅੱਧੇ ਦਿਨ ਦੀ ਰਸਦ ਦਾ ਹਿਸਾਬ ਕਰਕੇ ਨਗਦੀ ਤਾਰ ਦਿੱਤੀ ਅਤੇ ਰਸੀਦ ਲੈ ਲਈ। ਮੈਨੂੰ ਬਥੇਰਾ ਕਹਿਣ ਕਿ ਸਾਨੂੰ ਨਗਦੀ ਦਾ ਮੁੱਲ ਸਭ ਆ ਗਿਆ, ਤੁਸੀਂ ਸੁੱਕੀ ਰਸੀਦ ਲੈ ਲਵੋ। ਪਰ ਮੈਂ ਉਹਨਾਂ ਨੂੰ ਤਕੜੀ ਲਾਹਣਤ ਪਾ ਕੇ ਸਮਝਾਇਆ ਕਿ ਇਹ ਮਲਵਾ ਫੰਡ ਲੂਲੇ ਲੰਗੜੇ ਅਪਾਜਾਂ ਅਤੇ ਕੋੜੀਆਂ ਕਲੰਕੀਆਂ ਵਾਸਤੇ ਹੈ। ਤੁਸੀਂ ਇਸ ਲਾਹਨਤ ਦੇ ਭਾਗੀ ਕਿਉਂ ਬਣਦੇ ਹੋ ਅਤੇ ਨਾਲੇ ਲੈਣ ਵਾਲਿਆਂ ਨੂੰ ਬਣਾਉਂਦੇ ਹੋ? ਸ਼ਰਮੋ ਕੁ ਸ਼ਰਮੀ ਮੇਰੀ ਨਜ਼ੀਰ ਦੇਖ ਕੇ ਚੁੱਪ ਕੀਤੇ ਸਭ ਨੂੰ ਗੱਠਾਂ ਖੋਲ੍ਹਣੀਆਂ ਪਈਆਂ। ਜਦੋਂ ਕੌਡੀ ਕੌਡੀ ਮੁੱਲ ਰਸਦਾ ਸਭ ਦਾ ਆਪਣੇ ਵੱਲੋਂ ਤਾਰਿਆ ਗਿਆ ਤਾਂ ਰਸੀਦਾਂ ਦਵਾਈਆਂ ਗਈਆਂ ਤਾਂ ਸਾਰਾ ਸਟਾਫ ਮੇਰੀ ਜਾਨ ਦਾ ਵੈਰੀ ਬਣ ਗਿਆ। ਬੜੇ ਗਜ਼ਬ ਦੀ ਗੱਲ ਜੋ ਹੋਈ, ਇਹਨਾਂ ਚਪੜਾਸੀ ਆਦਿਕ ਦੀ 8-10 ਦਮੜੇ ਦੀ ਮਹੀਨੇ ਤਨਖਾਹ ਸੀ। ਉਹਨਾਂ ਨੂੰ ਵੀ ਅੱਜ 8-8 ਆਨੇ ਰੋਜ਼ ਦੇ ਖਰਚ ਦੇ ਹਿਸਾਬ ਮੁਜਬ ਪੂਰਾ ਦਾਮ ਪੱਲਿਓਂ ਦੇਣਾ ਪਿਆ। ਵੱਡੇ ਐਲੀਆਂ ਦਾ ਤਾਂ ਕੀ ਆਖਣਾ ਹੈ, ਇਨਕਲੂਡਿੰਗ ਆਫਿਸਰ ਵਿਚਾਰੇ ਨੂੰ ਕੀ ਖਬਰ? ਉਸਦਾ ਬਹਿਰਾ ਜੋ ਉਸ ਤੋਂ ਸਾਰੀ ਰਕਮ ਰਸ ਦੇ ਮੁੱਲ ਦੀ ਵਸੂਲ ਕਰ ਲੈਂਦਾ ਸੀ ਅਤੇ ਇੱਧਰੋਂ ਸੁੱਕੀ ਰਸੀਦ ਲੈ ਕੇ ਸਭ ਕੁਝ ਹਜ਼ਮ ਕਰ ਜਾਂਦਾ ਸੀ, ਅੱਜ ਖਾਸ ਤੌਰ 'ਤੇ ਸਾਰਿਆਂ ਤੋਂ ਵੱਧ ਕੇ ਦੁਖੀ ਹੋਇਆ। ਉਸ ਦੇ ਰਾਹੀਂ ਮੇਰੇ ਵਰ ਖਿਲਾਫ ਉਸੇ ਦਿਨ ਸਾਰੇ ਅਮਲੇ ਨੇ ਰਲ ਕੇ ਗੋਂਦਾਂ ਗੁੰਦਣੀਆਂ ਸ਼ੁਰੂ ਕਰ ਦਿੱਤੀਆਂ ਅਤੇ ਇਨਕਲੂਡਿੰਗ ਅਫਸਰ ਪਾਸ ਸ਼ਿਕਾਇਤ ਹੋ ਗਈ ਕਿ ਇਹ ਨਾਇਬ ਤਹਿਸੀਲਦਾਰ ਨਜਾਇਜ਼ ਤੰਗ ਕਰਦਾ ਹੈ। ਮੈਨੂੰ ਬੁਲਾਇਆ ਗਿਆ। ਮੈਂ ਇਨਕਲੂਡਿੰਗ ਅਫਸਰ ਤੋਂ ਪੁੱਛਿਆ ਕਿ ਕੀ ਮੈਨੂੰ ਆਪਣੇ ਖਰਚ ਦੇ ਰੋਜ਼ਨਾਮਚੇ ਵਿੱਚੋਂ ਕੱਢ ਕੇ ਦੱਸ ਸਕਦੇ ਹੋ ਕਿ ਆਪ ਨੇ ਇਸ ਮੁਕਾਮ ਅੰਦਰ ਕੀ ਕੁਛ ਚੀਜ਼ਾਂ ਮੰਗਵਾਉਣ ਦਾ ਇੰਡੈਕਟ ਬਹਿਰੇ ਰਾਹੀਂ ਦੁਕਾਨਦਾਰ ਨੂੰ ਦਿੱਤਾ? ਉਸਨੇ ਤੁਰਤ ਆਪਣੀ ਇੰਡੈਕਟ ਬੁੱਕ ਕੱਢ ਕੇ ਮੈਨੂੰ ਵਿਖਾ ਦਿੱਤੀ। ਮੈਂ ਵੀ ਤੁਰਤ ਫੁਰਤ ਦੁਕਾਨਦਾਰ ਨੂੰ ਬੁਲਾ ਲਿਆ ਅਤੇ ਉਸ ਇੰਡੈਕਟ ਅਨੁਸਾਰ ਉਸੇ ਤੋਂ ਹਿਸਾਬ ਚੁਕਾਇਆ ਤਾਂ ਰਸੀਦ ਦੀ ਰਕਮ ਨਾਲੋਂ ਤੀਜਾ ਹਿੱਸਾ ਘੱਟ ਖਰਚਾ ਇਨਕਲੂਡਿੰਗ ਅਫਸਰ ਦੇ ਜੁੰਮੇ ਨਿਕਲਿਆ। ਬਾਕੀ ਦੀ ਰਕਮ ਅਸਲ ਰਕਮ ਤੋਂ ਤਿੱਗਣੀ ਬਹਿਰਾ ਉਸ ਤੋਂ ਲੈ ਚੁੱਕਾ ਸੀ ਅਤੇ ਆਪ ਹੀ ਉਡਾਉਣੀ ਚਾਹੁੰਦਾ ਸੀ ਪਰ ਉਡਾ ਨਾ ਸਕਿਆ। ਜਦ ਇਹ ਕਲਈ ਪਾਜ ਖੁੱਲ੍ਹੀ ਤਾਂ ਲੈਣੇ ਦੇ ਦੇਣੇ ਪੈ ਗਏ। ਇਨਕਲੂਡਿੰਗ ਅਫਸਰ ਤਾਮ ਤੁੜੁਕ ਹੋ ਗਿਆ ਅਤੇ ਉਸੇ ਵੇਲੇ ਬਹਿਰੇ ਦੇ ਹਟਾਉਣ ਦਾ ਹੁਕਮ ਦੇ ਦਿੱਤਾ ਅਤੇ ਕਿਹਾ ਕਿ ਇਸ ਪਰ ਮੁਕੱਦਮਾ ਚਲਾਇਆ ਜਾਵੇ। ਬਹਿਰਾ ਫਿਰ ਖਾੜੇ ਕੱਢੇ ਅਤੇ ਪੈਰੀਂ ਪਵੇ ਕਿ ਬਖਸ਼ੋ ਅਤੇ ਬਖਸ਼ਾਵੋ। ਮੈਨੂੰ ਤਰਸ ਆ ਗਿਆ ਅਤੇ ਇਨਕਲੂਡਿੰਗ ਅਫਸਰ ਨੂੰ ਸਮਝਾਇਆ ਕਿ ਮੁਕੱਦਮਾ ਤਾਂ ਇਸ ਪਰ ਕਿਆ ਚਲਾਉਣਾ ਹੈ ਜਾਣ ਦਿਓ, ਅੱਗੇ ਨੂੰ ਆਪਣੀ ਤਕੜਾਈ ਕਰ ਲਵੋ। ਜਦ ਤੱਕ ਆਪ ਦੇ ਵਾਸਤੇ ਨਵਾਂ ਬਹਿਰਾ ਨਾ ਮਿਲ ਜਾਵੇ ਉਸ ਵਕਤ ਤੱਕ ਇਸੇ ਨੂੰ ਘੜੀਸੀ ਚੱਲੋ, ਕਿਉਂਕਿ ਦੌਰੇ ਵਿੱਚ ਆਪ ਨੂੰ ਨਾ ਹੱਕ ਤਕਲੀਫ ਹੋਵੇਗੀ, ਦੂਜੇ ਬਹਿਰੇ ਦੇ ਆਉਣ ਪਰ ਇਸ ਨੂੰ ਕੱਢ ਦਿੱਤਾ ਜਾਵੇਗਾ। ਗੱਲ ਕੀ ਮੇਰਾ ਆਖਾ ਉਸਨੇ ਮੰਨ ਲਿਆ ਅਤੇ ਉਸੇ ਦਿਨ ਤੋਂ ਉਸ ਦੇ ਦਿਲ ਉੱਪਰ ਸਿੱਖਾਂ ਵਾਲੀ ਸੱਚਾਈ ਦਾ ਸਿੱਕਾ ਬੈਠ ਗਿਆ ਅਤੇ ਕਹਿਣ ਲੱਗਾ, ਸੁਣਿਆ ਸੀ ਕਿ ਸਿੱਖ ਸਚਿਆਰ ਹੁੰਦੇ ਹਨ, ਸੋ ਠੀਕ ਦੇਖਿਆ। ਮੈਂ ਆਖਿਆ ਕਿ ਮੈਂ ਤਾਂ ਅਜੇ ਸਿੱਖੀ ਦਾ ਉਮੀਦਵਾਰ ਹਾਂ, ਸਿੱਖ ਨਹੀਂ। ਜਿਹੜੇ ਗੁਰੂ ਕੇ ਸਿੱਖ ਹਨ ਉਹਨਾਂ ਦੀਆਂ ਕਰਨੀਆਂ ਦਾ ਤਾਂ ਕਣਕਾਂ ਮਾਤਰ ਵੀ ਮੈਨੂੰ ਪ੍ਰਾਪਤ ਨਹੀਂ ਹੋਇਆ। ਇਸ ਦਿਨ ਤੋਂ ਮੇਰਾ ਗੂੜਾ ਮਿੱਤਰ ਬਣ ਗਿਆ ਅਤੇ ਨਿੱਜ ਦਾ ਹਿਸਾਬ ਕਿਤਾਬ ਵੀ ਮੇਰੇ ਸਪੁਰਦ ਕਰ ਦਿੱਤਾ। ਜਿੱਥੇ ਅੱਗੇ ਉਸ 'ਤੇ 10-10 ਦਮੜੇ ਰੋਜ਼ ਦੇ ਖਰਚ ਹੁੰਦੇ ਸਨ, ਉੱਥੇ 3-3, 4-4 ਮਸਾਂ ਖਰਚ ਹੋਣ ਅਤੇ ਖਾਦ ਖੁਰਾਕ ਆਦਿਕ ਸਮਾਨ ਉਸ ਤੋਂ ਵੀ ਸੋਹਣੇ। ਦੂਜੇ ਪਾਸਿਓਂ ਮਲਵਾ ਫੰਡ ਵਿੱਚੋਂ ਵੀ ਇੱਕ ਕੌਡੀ ਨਾ ਕਿਸੇ ਨੂੰ ਲੈਣ ਦੇਣੀ। ਮਹੀਨਾ ਡੇਢ ਮਹੀਨਾ ਤਾਂ ਮੈਂ ਉਸ ਦਾ ਹਿਸਾਬ ਕਿਤਾਬ ਆਪਣੇ ਪਾਸ ਰੱਖਿਆ, ਫਿਰ ਉਸੇ ਨੂੰ ਸਭ ਕੁਛ ਬਿਉਂਤ ਸਿਖਾ ਕੇ ਉਸ ਦੇ ਹਵਾਲੇ ਕਰ ਦਿੱਤਾ, ਕਿਉਂਕਿ ਮੈਥੋਂ ਇਸ ਖੜਖਸ ਵਿੱਚ ਖਚਤ ਰਹਿ ਕੇ ਆਪਣੀ ਹੋਰ ਡਿਊਟੀ ਪੂਰੇ ਤੌਰ 'ਤੇ ਨਹੀਂ ਨਿਭਦੀ ਸੀ। ਇਸੇ ਤਰ੍ਹਾਂ ਕੁਝ ਸਮਾਂ ਲੰਘਿਆ। ਕੁਝ ਚਿਰ ਪਿੱਛੋਂ ਸਾਡੇ ਦੇਸੀ ਖੁਸ਼ਾਮਦੀ ਟੱਟੂਆਂ, ਜੈਲਦਾਰਾਂ, ਸਫੈਦ ਪੋਸ਼ਾਂ ਨੇ ਡਾਲੀ ਆਦਿਕ ਲੈਣ ਦੀ ਵਾਦੀ ਉਸ ਨੂੰ ਪਾ ਦਿੱਤੀ। ਜਦ ਮੈਨੂੰ ਪਤਾ ਲੱਗਾ ਤਾਂ ਮੈਂ ਹੁਕਮ ਦਿੱਤਾ ਕਿ ਕੋਈ ਜੈਲਦਾਰ ਸਫੈਦ ਪੋਸ਼ ਆਦਿਕ ਡਾਲੀ ਲੈ ਕੇ ਇਨਕਲੂਡਿੰਗ ਅਫਸਰ ਪਾਸ ਮੱਤ ਜਾਵੇ ਅਤੇ ਮੇਰੇ ਪੁੱਛੇ ਬਿਨਾਂ ਉਸ ਨੂੰ ਮੱਤ ਆ ਕੇ ਮਿਲੇ। ਇਹ ਸੁਣ ਕੇ ਉਹ ਬੜਾ ਖਫਾ ਖੂਨ ਹੋਇਆ ਅਤੇ ਮੈਨੂੰ ਆਪਣੇ ਕੈਂਪ ਵਿੱਚ ਬੁਲਾਇਆ ਅਤੇ ਬੋਲਿਆ, ਕਹਿੰਦੇ ਆਪੇ ਹੀ ਅਜਿਹਾ ਹੁਕਮ ਦੇ ਕੇ ਮੇਰੀ ਹੱਤ ਕੀਤੀ ਹੈ ਅਤੇ ਮੈਥੋਂ ਪੁੱਛਿਆ ਵੀ ਨਹੀਂ। ਮੈਂ ਉਸ ਨੂੰ ਆਖਿਆ ਕਿ ਮੈਨੂੰ DC ਨੇ ਖਾਸ ਹਦਾਇਤ ਕੀਤੀ ਸੀ ਕਿ ਇਨਕਲੂਡਿੰਗ ਅਫਸਰ ਨਵਾਂ ਹੈ ਅਤੇ ਇਸ ਮੁਲਕ ਦੇ ਰਸਮ ਰਿਵਾਜ਼ ਨੂੰ ਨਹੀਂ ਜਾਣਦਾ, ਸੋ ਜੇ ਕੋਈ ਯੋਗ ਅਯੋਗ ਗੱਲ ਹੋਵੇਗੀ ਤਾਂ ਉਸਦਾ ਜ਼ਿੰਮੇਵਾਰ ਤੂੰ ਠਹਿਰਾਇਆ ਜਾਵੇਗਾ। ਸੋ ਮੈਂ ਉਸ ਹਦਾਇਤ ਮੁਜਬ ਕੰਮ ਕੀਤਾ ਹੈ, ਕਿਉਂਕਿ ਇਹ ਖੁਸ਼ਾਮਦੀ ਲੋਕ ਹਨ, ਆਪ ਨੂੰ ਇਹਨਾਂ ਦਾ ਪਤਾ ਨਹੀਂ। ਇਹ ਆਪਣੀ ਖੁਦਗਰਜ਼ੀ ਦੀ ਖਾਤਰ ਆਪ ਦੇ ਪਾਸ ਆ ਕੇ ਨਾ ਅਹੱਕ ਆਪ ਨੂੰ ਤੰਗ ਕਰਦੇ ਹਨ ਅਤੇ ਹੋਰ ਅਯੋਗ ਆਦਤਾਂ ਸਿਖਾਉਂਦੇ ਹਨ। ਇਹ ਸਮਝ ਕੇ ਮੈਂ ਇਹਨਾਂ ਨੂੰ ਬੰਦ ਕਰ ਦਿੱਤਾ ਹੈ ਕਿ ਇਹ ਮੇਰੇ ਪੁੱਛੇ ਬਿਨਾਂ ਆਪ ਪਾਸ ਮਤ ਆਵਣ। ਇਨਕਲੂਡਿੰਗ ਅਫਸਰ, ਆਪਨੇ ਇਸ ਵਿੱਚ ਕੀ ਅਯੋਗਤਾ ਦੇਖੀ? ਮੈਂ, ਇਹ ਡਾਲੀਆਂ ਲੈ ਕੇ ਆਉਂਦੇ ਹਨ। ਇਨਕਲੂਡਿੰਗ ਅਫਸਰ, ਡਾਲੀਆਂ ਲੈਣ ਅਤੇ ਦੇਣ ਵਿੱਚ ਕੀ ਅਯੋਗਤਾ ਹੈ? मैं डाली लेना एक तरह की रिश्वतखोरी है। मैं नहीं चाहता कि ये लोग आपनू डाली दे के रिश्वत लेना सिखाउण। इनक्लूडिंग अफसर, कि इस प्रकार की खास हदायत आपनू डिप्टी कमिश्नर वालों हुई है? तो कि डाली लेना देना इस मुल्क का रवाज नहीं? जे रवाज नहीं तो ये लोग क्यों मेरे पास आते हैं? जे है तो आप क्यों रोकते हो? मैनू खास तौर पर कोई हदायत नहीं हुई। मैं रिश्वत लैण देण दोहां गुनाह समझदा हाँ, तो जो धार्मिक असूल अनुसार गुनाह है और कानून अनुसार भी जुर्म है। जे कोई जुर्म करन दा भैड़ा रवाज किसी मुल्क अंदर पै जाए तो की वह कानून हो गया? मैनू पता नहीं कि आप दे देश विच ये रवाज है कि नहीं, तो ना ही इस मुल्क दे इस प्रकार के रवाज नाल मेरा अज ताईं वाह पिया है। पर मेरी अंदरों अंतशकरण साफ कह रही है कि यह जुर्म ते गुनाह है। अजिहा गुनाह मुरजिम बनाउण वाला ते रवाज हरगिज़ हरगिज़ खलक खुदा विच नहीं होना चाहिए। मैं इस करके रोकिया है कि किते आपनू भी ये बादी न पै जावे। खैर, इस प्रकार की बहुत लंबी चौड़ी बहस के पश्चात ओड़क इनकलूडिंग अफसर नू निमो झूणा होना पिया। कोई दो दिन पिछों डिप्टी कमिश्नर पास गया ते डाली लैण देण बाबत जिक्र अजकार किया। उत्थों मुड़ के जद मेरे पास आया तद कहण लगा कि मैं सारी विथ्या डिप्टी कमिश्नर नू सुनाई। वह भी बड़ा निमो झूणा होया ते कहण लगा कि डाली लैणा ते मलबे विच्चों फंड खाणा तां मामूली गल है। सब अफसर कमिश्नर तक डाली लैंदे हन ते जद दौरे ते आउंदे हन तां कमिश्नर आदिक ताईं तां सब मलबे फंड विच्चों खांदे हन। इस पर उसनू मैं कहा, डिप्टी कमिश्नर नू जाके कह देवो कि मलबा फंड विच्चों खाण वाले सब कौड़ी कलंकी होणगे, क्योंकि मलबा फंड कौड़ियां कलंकियां वास्ते है जिन्हां दे नमैते फंड रख्या गया है। जिहड़े उन्हां दी थां इस फंड विच्चों आप खांदे हन उन्हां नू कौड़ी कलंकी ही समझना चाहीदा है। समझना ही नहीं बल्कि जो योग हो के अयोग खाते विच्चों खांदे हन उन्हां नू इहो जिहे अयोगता वाले ही फल लगदे हन। ते इह वी कह देना कि मैं डाली लैण देण नू रिश्वत साबित करन लई चैलेंज करदा हाँ। इनकलूडिंग अफसर ने उवें जिवें ही डीसी नू जा कहा, मैनू बुलाया गया। मैंने धड़क हो के अपने आर्गूमेंट्स दिते ते असूलन कानूनन सोशल मॉरल पॉइंट्स ऑफ व्यू नाल सर्व तरह सिद्ध करके दिखा दिता कि डाली लैणा रिश्वतखोरी है अते मलवा फंड विचों खाणा कौड़ी कलंकी बनना है। डिप्टी कमिश्नर की पक्की तसली हो गई ते मेरे उपर अपनी बहुत प्रशंसा जाहर कीती। मैं अपनी प्रशंसा अपने मूँह उपर सुनना भी धार्मिक असूलों तो डिगना समझदा सी। इस वास्ते मैं तड़क उत्थों खिसकण दी कीती। परंतु उस दिन तो मैनू निश्चा हो गया कि गवर्नमेंट रूपी सेवादारां दी कंपनी ही सारी रुड़ी पई है। इस विच रह के सेवा करना परलोक विगाड़ना है। पर फिर भी मैं बद्दा चट्टी भरदा रहा। अंदरों चित हरदम उचाट रहे हेठले उतले सारे महकमेदारां नू ऊत गया दा आवा देख के कोई अवसर आवश्यकता ही नहीं सी जिस करके गवर्नमेंट सर्विस कलके खुदा दी सेवा बन सके। खालक दी सेवा तां की नदरी आउणी सी। त्रैग वडाणी चाकरी सचमुच पास उठी जिस विच आप बेच धर्म गवाए दे घाटे तो बिना होर कोई भी लाभ नहीं सी। आत्मक बिरती दे रुड़ जाण दा तौखला हर वक्त बणिया रहिंदा सी। आत्मक बिरती नू उस समय केवल आत्मक रंगां विच खेडण दीआं तांगां अमंगां सन। इन्हां तांगां अमंगां नू भी ठहकण ठहचलण दा खतरा कई वार आ बणदा सी। बहुड़ बहुड़ गुरबाणी दा आसरा परना लै के हर थिड़कण वाले कदम उत्ते अपने आप नू संभालणा, पर फिर भी कुरिए कुरिए वैद्या तल गाढ़ा महरेओ वाला अंदेसा आ बनना कि मते वेख शिटंडड़ थीमदो जामख सिंदो पेर वाला भणा वरत जाए। वड्डे तड़के उठ के स्नान आदि क्रिया सोध के एक मनचित हो के कंठागर बाणी का पाठ करना ते दिन चढ़दे तीक निर्विघन कमाई द्वारा विरती पकाउणी। परंतु ज्यों ही ड्यूटी करन लई अराके ते सवार होना अते अगले पास्यों लंबड़दारां जैलदारां सफेदपोशां दीआं न्यों न्यों के सलामां ते कोरनिशां होणियां हवा होर ही हो जाणी। मल्लो मल्ली हंकार होरां ने अपने सूखम सरूप विच आ फेरे पाउणे, पर गुरु दी कृपा सद पर ਗੁਰੂ ਕੀ ਕਿਰਪਾ ਸੀ ਕਿ ਇਸ ਕੁਫਰ ਵਿੱਚ ਪੈਣ ਦਾ ਪਤਾ ਨਾਲੋਂ ਨਾਲ ਤਾਬੜ ਤੋੜ ਲੱਗਦਾ ਰਹਿਣਾ ਅਤੇ ਚੌਕਸ ਹੋਣ ਕਰਕੇ ਅੰਤਰਗਤੀ ਬੇਨਤੀ ਭਾਵ ਦੇ ਬਿਨੇ ਬਈ ਸ਼ਬਦਾਂ ਦਾ ਚਿੰਤਨ ਲੱਗ ਪੈਣ ਤੋਂ ਕੁਛ ਸਹਾਰਾ ਰਹਿਣਾ। ਸਾਰਾ ਦਿਨ ਕਿਸੇ ਅੰਤਰੀਵੀ ਯੁੱਧ ਵਿੱਚ ਬਤੀਤ ਹੋਣਾ, ਅਥਣਿਆ ਕੇ ਰਹਿਰਾ ਸਾਹਿਬ ਜੀ ਦੇ ਪਾਠ ਪਸ਼ਚਾਤ ਜਾ ਕੇ ਦਿਨ ਭਰ ਦੀ ਚੜ੍ਹੀ ਸਾਰੀ ਬਿਖ ਉਤਰਨੀ। ਸ਼ਿਕਾਰ ਦਾ ਪ੍ਰਸੰਗ। ਇੱਕ ਵੇਰ ਕਈ ਅੰਗਰੇਜ਼ ਅਫਸਰ ਸਵੇਰ ਸਾਰ ਹੀ ਸ਼ਿਕਾਰ ਜਾਣ ਲਈ ਆ ਇਕੱਠੇ ਹੋਏ ਅਤੇ ਮੈਨੂੰ ਵੀ ਨਾਲ ਲੈ ਜਾਣ ਲਈ ਆ ਕਣਤਾਉਣ ਲੱਗੇ। ਮੈਂ ਆਪਣੇ ਤੰਬੂ ਵਿੱਚ ਬੈਠਾ ਬਾਣੀ ਦਾ ਆਨੰਦ ਲੈ ਰਿਹਾ ਸੀ। ਉਸ ਸਮੇਂ ਭਲਾ ਕਿਸ ਦੀ ਮਜਾਲ ਸੀ ਕਿ ਉਚਾਟ ਕਰ ਸਕੇ, ਟੱਕਰਾਂ ਮਾਰ ਕੇ ਮੁੜ ਗਏ। ਮੈਂ ਬੋਲਿਆ ਹੀ ਨਹੀਂ। ਦਿਨੇ ਮੈਨੂੰ ਪੁੱਛਣ ਲੱਗੇ ਤਾਂ ਮੈਂ ਸਾਫ਼ ਕਹਿ ਸੁਣਾਇਆ ਕਿ ਅਜਿਹੇ ਸਮੇਂ ਜੇ ਮੈਨੂੰ ਫਿਰ ਕਦੇ ਟੁੰਬਿਆ ਟੁਣਕਿਆ ਤਾਂ ਮੈਂ ਫੌਰਨ ਅਸਤੀਫਾ ਦੇ ਕੇ ਚਲਾ ਜਾਊਂਗਾ। ਮੇਰੀ ਡਿਊਟੀ ਅਫਸਰਾਂ ਨੂੰ ਸ਼ਿਕਾਰ ਖਿਡਾਉਣਾ ਨਹੀਂ, ਅਤੇ ਜੇ ਮੇਰੀ ਡਿਊਟੀ ਵੀ ਹੈ ਉਹ ਡਿਊਟੀ ਸੰਸਾਰਕ ਪਿੱਛੋਂ ਹੈ, ਪਹਿਲਾਂ ਪਰਮਾਰਥਕ ਡਿਊਟੀ ਮੁੱਖ ਹੈ। ਮੇਰੇ ਇਸ ਪ੍ਰਕਾਰ ਦੇ ਕੋਰੇ ਬਚਨ ਸੁਣ ਕੇ ਉਹ ਢਲ ਗਏ ਅਤੇ ਫੈਸ਼ਨ ਪੂਰਵਕ ਖਿਮਾ ਮੰਗ ਕੇ ਮੈਥੋਂ ਖੜਾ ਛੁਡਾਇਆ। ਪਰੰਤੂ ਡਾਕਟਰ ਫਿਸ਼ਰ ਨੂੰ ਮਜ਼ਹਬੀ ਅਸੂਲਾਂ ਦੀ ਛਾਣਬੀਣ ਕਰਨ ਦੀ ਚਰਚਾ ਦਾ ਬਹੁਤ ਸ਼ੌਂਕ ਸੀ। ਉਸ ਇੱਕ ਦਿਨ ਗੇੜ ਮੋੜ ਪਾ ਕੇ ਇਹ ਸਵਾਲ ਤੋਰਨਾ ਚਾਹਿਆ ਕਿ ਮਾਸ ਖਾਣਾ ਇਨਸਾਨੀ ਖੁਰਾਕ ਹੈ ਕਿ ਨਹੀਂ। ਮੈਂ ਉਸ ਸਮੇਂ ਮਸਤ ਰਹਿਣਾ ਚਾਹਿਆ ਅਤੇ ਆਖਿਆ ਕਿ ਇਸ ਦਾ ਉੱਤਰ ਕਿਸੇ ਵੇਲੇ ਸਿਰ ਦਿੱਤਾ ਜਾਊ। ਕੁਦਰਤ ਐਸੀ ਵਰਤੀ ਕਿ ਦੌਰੇ ਦੇ ਦਾ ਮੁਕਾਮ ਇੱਕ ਦਿਨ ਕੁਝ ਵਡੇਰਾ ਪੈ ਗਿਆ। ਸਾਡਾ ਅਸਬਾਬ ਅਤੇ ਅਮਲਾ ਸਭ ਪਿੱਛੇ ਰਹਿ ਗਿਆ ਅਤੇ ਅੰਗਰੇਜ਼ ਹੋਰਾਂ ਦੇ ਬਹਿਰੇ ਸ਼ਹਿਰੇ ਖੜ੍ਹੇ ਖਾਨ ਸਾਮੇ ਵੀ ਖਾਣ ਪੀਣ ਦੇ ਸਮਾਨ ਸਣੇ ਪਿੱਛੇ ਹੀ ਰਹਿ ਗਏ। ਅਸੀਂ ਦੋਈ ਘੋੜੇ ਦੌੜਾ ਕੇ ਮੂਹਰੇ ਚਲੇ ਆਏ ਅਤੇ ਯੋਧਾ ਮਨਸੂਰਾਂ ਦੇ ਵਿਚਾਲੇ ਕੈਂਪ ਗੱਡਣਾ ਸੀ। ਹੁਣ ਤਹਿਸੀਲ ਸਮਰਾਲਾ ਤੋਂ ਲੁਧਿਆਣੇ ਵਿੱਚ ਬਦਲੀ ਹੋ ਗਈ ਸੀ। ਬਾਹਰ ਉਦਿਆਨ ਵਿੱਚ ਤੰਬੂ ਲਾਉਣ ਲਈ ਕੋਈ ਆਤੰਕਯੋਗ ਅਸਥਾਨ ਅਗੇਤਰਾ ਹੀ ਦੇਖਭਾਲ ਕੇ ਪਸੰਦ ਕਰਨ ਲੱਗ ਪਏ। ਡਾਕਟਰ ਹੋਰਾਂ ਨੂੰ ਭੁੱਖ ਲੱਗੀ, ਘਾਬਰਨ ਲੱਗੇ। ਇਹ ਲੋਕ ਭੁਖੈਲੇ ਬਹੁਤ ਹੁੰਦੇ ਹਨ, ਜੇ ਵੇਲੇ ਸਿਰ ਇਹਨਾਂ ਨੂੰ ਖਾਣਾ ਪੀਣਾ ਨਾ ਮਿਲੇ ਤਾਂ ਵਿਆਕਲ ਹੋ ਜਾਂਦੇ ਹਨ। ਮੈਥੋਂ ਪੁੱਛਿਆ ਕਿ ਭੁੱਖ ਕਿਵੇਂ ਮਿਟੇ। ਅਜੇ ਡੰਡਾ ਡੇਰਾ ਚਿਰਕਾ ਆਉਣਾ ਹੈ ਅਤੇ ਪਿੰਡ ਪਹੁੰਚਣ ਦੀ ਤਾਕਤ ਨਹੀਂ, ਤਾਂ ਮੈਂ ਕਿਹਾ ਬੇਰੀ ਦੇ ਬੇਰ ਹਨ, ਆਹ ਬੇਰੀ ਖੜ੍ਹੀ ਹੈ, ਇੱਥੋਂ ਝਾੜ ਕੇ ਖਵਾ ਦਿੰਦਾ ਹਾਂ। ਇੱਕ ਦੋ ਝਾੜ ਕੇ ਖਵਾਏ ਤਾਂ ਭੁੱਖ ਹੋਰ ਭੜਕ ਉੱਠੀ। ਉਹ ਸਣੇ ਬੂਟੀ ਬੇਰੀ ਉੱਪਰ ਜਾ ਚੜਿਆ ਅਤੇ ਹਲੂਣਾ ਦੇ ਕੇ ਝਾਂਬੜ ਲਾ ਦਿੱਤੀ। ਮੈਨੂੰ ਆਖਿਆ ਕਿ ਤੂੰ ਚੁੱਗ। ਚੋਖੇ ਹੋ ਗਏ ਤਾਂ ਉੱਤਰ ਆਇਆ। ਮੈਂ ਵੰਡੇ ਪਾ ਕੇ ਅੱਧੇ ਉਸ ਨੂੰ ਦੇ ਦਿੱਤੇ ਅਤੇ ਅੱਧੇ ਆਪ ਛਕਣ ਲੱਗ ਪਿਆ। ਉਸਨੇ ਅਜੇ ਚਾਰ ਪੰਜ ਹੀ ਚਬੋਲੇ ਸਨ ਕਿ ਮੈਂ ਲੱਪ ਬੇਰਾਂ ਦੀ ਉਡਾ ਗਿਆ। ਇਹ ਤਿੰਨ ਨੂੰ ਇੱਕ ਜ਼ਿਮੀਂਦਾਰ 10-12 ਗੰਨੇ ਕਮਾਦ ਦੇ ਲੈ ਕੇ ਆ ਗਿਆ। ਮੈਂ ਲੈ ਕੇ ਉਸ ਨੂੰ ਇੱਕ ਦਿੱਤਾ ਕਿ ਲੈ ਚੂਪ ਲੈ, ਤੇਰੇ ਬੇਰ ਖਾਧੇ ਹਜ਼ਮ ਹੋ ਜਾਣਗੇ। ਉਸਨੇ ਕਿਹਾ ਕਿ ਤੂੰ ਵੀ ਚੂਪ। ਮੈਂ ਦੰਦਾਂ ਨਾਲ ਦਾੜਨ ਲੱਗ ਪਿਆ ਤਾਂ ਉਸਨੇ ਚਾਕੂ ਕੱਢ ਕੇ ਗੰਡੇਰੀਆਂ ਇੱਕ ਪੋਰੀ ਦੀਆਂ ਹੀ ਬਣਾ ਕੇ ਮਸਾਂ ਚੁੱਪੀਆਂ ਸਨ ਕਿ ਮੈਂ ਇਤਨੇ ਨੂੰ ਚਾਰ ਪੰਜ ਗੰਨੇ ਦਾੜ ਗਿਆ। ਉਹ ਹੈਰਾਨ ਹੋ ਕੇ ਆਖਣ ਲੱਗਾ ਕਿ ਤੇਰੇ ਦੰਦ ਇਤਨੇ ਕਿਉਂ ਮਜ਼ਬੂਤ ਹਨ? ਤਾਂ ਮੈਂ ਆਖਿਆ ਕਿ ਮੈਂ ਮਾਸ ਨਹੀਂ ਖਾਂਦਾ ਅਤੇ ਨਾ ਹੀ ਸਾਡੇ ਦੇਸ਼ ਵਿੱਚ ਤੁਹਾਡੇ ਵਾਂਗੂ ਮਾਸ ਖਾਣ ਦੀ ਬਹੁਤੀ ਵਾਧੀ ਹੈ। ਸਾਡੇ ਵੱਡੇ ਵਡੇਰਿਆਂ, ਬਾਪ ਦਾਦੇ ਪੜਦਾਦੇ ਸਾਰਿਆਂ ਦੇ ਦੰਦ ਇਸੇ ਕਰਕੇ ਮਜ਼ਬੂਤ ਚੱਲੇ ਆਉਂਦੇ ਹਨ ਕਿ ਉਹ ਆਦਤਨ ਮਾਸਖੋਰੇ ਨਹੀਂ। ਮਾਸਖੋਰੇ ਜਾਨਵਰਾਂ ਦੇ ਦੰਦ ਮਾਸ ਖਾਣ ਨਾਲ ਕੁਦਰਤਨ ਕਮਜ਼ੋਰ ਨਹੀਂ ਹੁੰਦੇ। ਇਨਸਾਨ ਦੀ ਖੁਰਾਕ ਚੁੱਕੇ ਮਾਸ ਨਹੀਂ, ਇਸ ਲਈ ਲਗਾਤਾਰ ਮਾਸ ਖਾਣ ਨਾਲ ਉਸਦੇ ਦੰਦ ਛੋਟੀ ਉਮਰ ਤੋਂ ਹੀ ਜੀਰਣ ਹੋ ਜਾਂਦੇ ਹਨ। ਇੱਥੋਂ ਤੀਕ ਕੇ ਨਸਲ ਬ ਨਸਲ ਕਮਜ਼ੋਰ ਤੋਂ ਕਮਜ਼ੋਰ ਹੁੰਦੇ ਚਲੇ ਜਾਂਦੇ ਹਨ। ਦਰਿੰਦੇ ਹੈਵਾਨ ਕੱਚਾ ਮਾਸ ਖਾ ਜਾਂਦੇ ਹਨ ਕਿਉਂਕਿ ਕੁਦਰਤ ਨੇ ਹੀ ਉਹਨਾਂ ਦੇ ਦੰਦਾਂ ਦੀ ਬਣਾਵਟ ਕੱਚਾ ਮਾਸ ਚੀਰ ਫੜ ਕੇ ਖਾਣ ਲਈ ਯੋਗ ਹੈ। ਡਾਕਟਰ ਹੋਰਾਂ ਦੀ ਨਿਸ਼ਾ ਹੋ ਗਈ ਅਤੇ ਹੱਸ ਕੇ ਕਹਿਣ ਲੱਗਾ, ਉਸ ਦਿਨ ਵਾਲੇ ਪ੍ਰਸ਼ਨ ਦਾ ਉੱਤਰ ਖੂਬ ਮਿਲਿਆ। ਇਸੇ ਤਰ੍ਹਾਂ ਦੀਆਂ ਆਨੰਦ ਵਾਰਤਾ ਹੁੰਦੀਆਂ ਰਹੀਆਂ, ਜਿਨ੍ਹਾਂ ਵਿੱਚੋਂ ਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪੂਜਾ ਬੁੱਤ ਪ੍ਰਸਤੀ ਹੈ ਵਾਲੀ ਵਿਚਾਰ ਚਰਚਾ ਵੀ ਇਸੇ ਡਾਕਟਰ ਫਿਸ਼ਰ ਨਾਲ ਹੋਈ, ਜਿਸ ਦੇ ਲਿਖਣ ਲਈ ਦੀ ਅਧਿਕ ਲੋੜ ਨਹੀਂ। ਕੋਈ ਸਾਲ ਭਰ ਹੀ ਮਸਾਂ ਕੱਟਿਆ ਹੋਊ ਕਿ ਉਸ ਮਹਿਕਮਾ ਪਲੇਗ ਐਨਕਲੂਏਸ਼ਨ ਦੇ ਟੁੱਟਣ ਕਰਕੇ ਡਾਕਟਰ ਹੋਰਾਂ ਨੂੰ ਤਾਂ ਉੱਥੋਂ ਸੁਭਕ ਦੋਸ਼ ਹੋਣਾ ਪਿਆ, ਪਰ ਜਾਂਦੇ ਜਾਂਦੇ ਮੈਨੂੰ ਤਕੜੀ ਤਰ੍ਹਾਂ ਗੁਲਾਮੀ ਵਿੱਚ ਜਕਣ ਲਈ ਸਿੱਧੇ ਹੀ ਵੱਡੀ ਤਹਿਸੀਲਦਾਰੀ ਦੀ ਜਗ੍ਹਾ ਲਈ ਉਹਨਾਂ ਮੇਰੀ ਜ਼ੋਰਦਾਰ ਸਿਫਾਰਸ਼ ਮੈਥੇ ਪੁੱਛੇ ਬਿਨਾਂ ਹੀ ਸਿੱਧੀ ਲਾਟ ਸਾਹਿਬ ਲਾਹੌਰ ਦੇ ਚੀਫ ਸੈਕਟਰੀ ਪਾਸ ਜਾ ਕੀਤੀ। ਉਸਨੇ ਵਾਅਦਾ ਕਰ ਲਿਆ ਅਤੇ ਕਿਹਾ ਕਿ ਅਸਲੀ ਚੈਨਲ ਦੇ ਰਾਹੀਂ DC ਰਾਹੀਂ ਹੋ ਕੇ ਇਸ ਦੀ ਦਰਖਾਸਤ ਮੇਰੇ ਤਾਈਂ ਇੱਕ ਵਾਰ ਪਹੁੰਚਦੀ ਕਰ ਦਿਓ, ਮੈਂ ਪਹਿਲੀ ਜਗ੍ਹਾ ਇਸ ਨੂੰ ਦਵਾ ਦੇਵਾਂਗਾ। ਔੜਕ ਮੇਰੇ ਪਾਸ ਗੁਪਤ ਗੁੰਦਣਾ ਸਾਰੇ ਦਾ ਸਾਰਾ ਪ੍ਰਗਟ ਕਰਨਾ ਪਿਆ।